धन श्री गुरु अमरदास तीसरे पातशाह जी महाराज श्री गोविंदवाल साहब दर्शन दे रहे ने। एक गुरु का सिख है भाई खेडा सोई नहीं। ये पहला महाराज जी की शरण चौण तो पहला देवी का भगत है। गुरु चरणा विच आके नमस्कार करन तो पहला मन च शंका पै गई, क्योंकि जो आया उत्थे हुक्म होया पहला पंगत च बह के भोजन छको, तो मन च सोचदा इत्थे किवें बैठा। दर्शन किते बिना वापस परत गया। रात नूं सुपना आया, देवी दे दर्शन होए, बड़ी गुस्से विच आई, विकराल रूप लैके, तू ए बड़ा माड़ा कर्म कीता है, दिन दुनिया दे स्वामी सतगुरु गुरु अमरदास साहब दे दर्शना तो बिना मुड़ आया है, जा तू नहीं बख्शिया जाना, जे अपने आप नूं बख्शाउणा तां उहनां दी शरण च जा। एकदम अख खुली, सवेरे महाराज जी दे चरणा विच आ के हाजिर होया, सतगुरां दे दर्शन ददारे कीते, महाराज जी दे दीदार करदिआं गुरु चरणा दा ही गुलाम हो गया। पंगत विच आ के पहला भोजन भी छक लिया, मन का सारा वहम दूर करके फिर गुरु दर्शन किते। सतगुरां दे दर्शन करदिआं हिरदे च आनंद वरतिआ, हुण सोचदा है मैनू हुण किवें पता लगे भी देवी मेरे ते प्रसन्न हो गई है कि नहीं, हाले भी किते नाराज तां नहीं। सतगुरां नूं बेनती कीती इहने, महाराज किरपा करो मैनू किवें पता लगे भी जिहदी पहला मैं भगती करदा सी उह देवी मेरे ते किते हाले भी नाराज तां नहीं, उह खुश हो गई है कि नहीं। महाराज जी कहण लगे भी देवी नूं पुछ लै। कहण लगा जी मेरी तां उत्थे तहीं पहुंच नहीं, रात नूं सुपने विच वी तुहाडी दया नाल ही दर्शन होए। महाराज जी कहिंदे उहदा प्रताप वेख लेंगा। कहिंदा महाराज जी तुसीं किरपा करके विखा दिओ, गुरदेव दे चरणा विच तां हुण सारियां ही शक्तियां हाजर ने गुरु खालसा जी। महाराज जी दे चरणा विच दुनिया दीआं जितनियां गुप्त प्रगट शक्तियां हन सब महाराज जी सतगुरु गुरु नानक साहब दे घर दे चरणा विच आ के झुकदियां ने, निवदियां हन। तो महाराज जी ने भाई वल्लू जी जो गुरु अमरदास साहब जी दे परम सेवक ने उहनां नूं हुक्म ला रहे हन, आओ इत्थों कथा आरंभ करिए। सतगुरु जगत गुरु श्री गुरु अमरदास साहिब जी महाराज, कान हर बूंद बसो रो मावल, कुसुम बसंत गणंत न आवै, रब सस किरण उधर सागर को, गंग तरंग अंत को पावै। रुदर ध्यान ज्ञान सतगुर के, कब जन पल उन्हें जो गावै, भले अमरदास गुण तेरे, तेरी उपमा तोहे बन आवै। गुरु अमरदास साहब दे चरणा विच अपनियां हाजरियां लवाओ, आखो जी सतनाम श्री
वाई गुरु साहेब जी,
सतनाम
श्री वाई गुरु साहेब जी। चौपाई श्री प्रभ बल्लू संग बखाना,
भाई बल्लू नू सतगुरु गुरु अमरदास साहब जी ने हुक्म कीता। भाई बल्लू जी गुरु साहब जी दे परम सेवक ने, महाराज जी नू इशनान कराउण दी सेवा, सतगुरु जी दे बस्त्र धोण दी सेवा, गुरदेव लई भोजन दे प्रबंध दी सेवा, ओ सारी सेवा भाई बल्लू जी करया करदे सन। भाई बल्लू नू सतगुरु जी कहण लगे, हुक्म कीता
इसको गहु पान में पाना।
महाराज जी कहिंदे भाई बल्लू जी ए जिहड़ा सिख आया भाई खेडा सोई नी, एदी बांह फड़ो अपने हाथ विच,
अब ले जाओ बीच चुबारे,
साडे चुबारा साहब च लै जाओ इहनू। चुबारा साहब जिथे महाराज जी दा आसन हुंदा सी तीसरे पातशाह दा, कहिंदे इहनू चुबारा साहब लै जाओ।
जग माता को दर्श निहारे,
जेदी पहला भगती करदा रहा उस माता दे नू उत्थे दर्शन कराओ, उस देवी दे दर्शन इनू कराओ।
सुन आ गया बल्लू गह कर को,
भाई बल्लू ने सतगुरां दी आग्या सुनी, भाई खेडा सोयनी दी बांह अपने हाथ च फड़ी,
अंतर जाए दिखायो कर को।
जदों चुबारा साहब दे अंदर लैके गए, अंदर महाराज जी दे दरबार दे दर्शन होए,
देखियो दीप्त तेज रव जैसा,
कहिंदे एकदम देवी प्रगट हो गई उत्थे। सुरती दी खेड़ी हुंदी है खालसा जी ए सारी, ਕਹਿੰਦੇ ਸੁਰਤ ਇਕਾਗਰ ਹੋਈ ਭਾਈ ਬੱਲੂ ਜੀ ਨੇ ਜਿਵੇਂ ਸਤਿਗੁਰਾਂ ਦਾ ਹੁਕਮ ਸੀ ਉਸੇ ਤਰ੍ਹਾਂ ਚੁਬਾਰਾ ਸਾਹਿਬ ਜਦੋਂ ਜਾ ਕੇ ਵਿਖਾਇਆ ਕਹਿੰਦੇ ਬੜਾ ਵੱਡਾ ਮਹਾਨ ਉੱਥੇ ਪ੍ਰਕਾਸ਼ ਨਜ਼ਰ ਆਇਆ
ਅਸਤਰ ਸ਼ਸਤਰ ਤੇ ਸ਼ੁਭਤ ਵਿਸ਼ੇਸ਼ਾ
ਜਿਹੜੀ ਦੇਵੀ ਦੀ ਇਹ ਭਗਤੀ ਕਰਦਾ ਸੀ ਨਾ ਰਾਤ ਨੂੰ ਤਾਂ ਸੁਪਨੇ ਚ ਵੇਖੀ ਹੁਣ ਪ੍ਰਤੱਖ ਵੇਖ ਰਿਹਾ ਕਹਿੰਦੇ ਉਹ ਦੇਵੀ ਜੀ ਦੇ ਹੱਥਾਂ ਵਿੱਚ ਸ਼ਸਤਰ ਤੇ ਅਸਤਰ ਫੜੇ ਹੋਏ ਨੇ
ਅਸ਼ਟ ਪੂਜੀ ਜਬ ਦੇਖਣ ਕਰੀ
ਅੱਠ ਬਾਹਾਂ ਨੇ ਉਸ ਦੇਵੀ ਦੀਆਂ ਅਸ਼ਟ ਪੂਜੀ ਹੈ ਅੱਠ ਬਾਹਾਂ ਉਸ ਦੇਵੀ ਦੀਆਂ ਜਦੋਂ ਉਸ ਅਸ਼ਟ ਪੂਜੀ ਦੇਵੀ ਨੂੰ ਭਾਈ ਖੇਡਾ ਸੋਇਨੀ ਜੀ ਨੇ ਵੇਖਿਆ
ਦਿਜਬਰ ਨੇ ਸੁਧ ਬੁੱਧ ਸਭ ਹਰੀ
ਕਹਿੰਦੇ ਇੰਨਾ ਉਹਦਾ ਪ੍ਰਤਾਪ ਸੀ ਵੀ ਇਹਦੇ ਕੋਲੋਂ ਬਰਦਾਸ਼ਤ ਨਹੀਂ ਹੋਇਆ ਇਹਦੀ ਸੁਧ ਬੁੱਧ ਵਿਸਰ ਗਈ ਬੇਸੁੱਧ ਹੋ ਗਿਆ ਇੰਨੀ ਉਹਦੀ ਚਮਕ ਵੇਖੀ
ਵਿਆਕੁਲ ਹੋਏ ਧਰਨ ਗਿਰ ਪਰੇ
ਵਿਆਕੁਲ ਹੋ ਕੇ ਬੇਬਲ ਹੋ ਕੇ ਜ਼ਮੀਨ ਦੇ ਉੱਤੇ ਭਾਈ ਖੇਡਾ ਸੋਇਨੀ ਜੀ ਬੇਹੋਸ਼ ਹੋ ਕੇ ਡਿੱਗ ਪਏ
ਮੂਰਛਿਤ ਪਰੇ ਪ੍ਰਾਣ ਜਨ ਹਰੇ
ਮੂਰਛਿਤ ਹੋ ਗਏ ਉਹ ਜਾਪਦਾ ਜਿਵੇਂ ਮਨ ਨੂੰ ਸਰੀਰ ਚੋਂ ਪ੍ਰਾਣ ਹੀ ਨਿਕਲ ਗਏ ਹੋਣ
ਬੱਲੂ ਨੇ ਸੁਧ ਸਰਬ ਸੁਣਾਈ
ਭਾਈ ਬੱਲੂ ਨੇ ਆ ਕੇ ਸਤਿਗੁਰੂ ਜੀ ਨੂੰ ਖਬਰ ਦਿੱਤੀ
ਗੁਰੂ ਕਹਿਓ ਲੈ ਆਓ ਉਠਾਈ
ਮਹਾਰਾਜ ਜੀ ਨੂੰ ਜਾ ਕੇ ਦੱਸਿਆ ਮਹਾਰਾਜ ਵੀ ਪਤਾ ਨੀ ਉਹਨੂੰ ਕੀ ਹੋਇਆ ਵੀ ਉਹ ਤਾਂ ਉੱਥੇ ਬੇਹੋਸ਼ ਹੋ ਕੇ ਡਿੱਗ ਪਿਆ ਇਉਂ ਜਾਪਦਾ ਜਿਵੇਂ ਉਹਦੇ ਸਰੀਰ ਚੋਂ ਪ੍ਰਾਣ ਹੀ ਰੁਕ ਗਏ ਹੋਣ ਮਹਾਰਾਜ ਜੀ ਨੇ ਆਖਿਆ ਭਾਈ ਬੱਲੂ ਏਦਾਂ ਕਰੋ ਵੀ ਉਹਨੂੰ ਚੁੱਕ ਕੇ ਸਾਡੇ ਕੋਲ ਲਿਆਓ
ਤਿੰਨ ਬਲ ਕਰਕੇ ਤਾਹੇ ਉਠਾਵਾ
ਭਾਈ ਬੱਲੂ ਜੀ ਬੜੇ ਬਲਵਾਨ ਸਨ ਉਹਨਾਂ ਨੇ ਜਾ ਕੇ ਭਾਈ ਖੇਡਾ ਸੋਇਨੀ ਦਾ ਸਰੀਰ ਉੱਥੋਂ ਚੁੱਕਿਆ
ਆਨ ਪ੍ਰਭੂ ਕੇ ਪਾਇਨ ਪਾਵਾ
ਜਾ ਕੇ ਉਹਨਾਂ ਦਾ ਸਰੀਰ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਕੀਤਾ ਸਤਿਗੁਰਾਂ ਦੇ ਚਰਨਾਂ ਵਿੱਚ ਲਿਆ ਕੇ ਲਟਾ ਦਿੱਤਾ ਭਾਈ ਖੇਡਾ ਸੋਇਨੀ ਜੀ ਨੂੰ
ਇੱਕ ਸ਼੍ਰੀ ਅਮਰਦਾਸ ਤਿਸ ਕਾਲਾ
ਜਗਤ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਵੇਖਿਆ ਕਿ ਭਾਈ ਖੇਡਾ ਸੋਇਨੀ ਦਾ ਸਰੀਰ ਸਤਿਗੁਰਾਂ ਦੇ ਚਰਨਾਂ ਵਿੱਚ ਹੈ
ਗੈ ਕੈ ਚਿਬਕ ਉਠਾਈ ਬਿਠਾਲਾ
ਗੁਰਦੇਵ ਨੇ ਆਪਣਾ ਹੱਥ ਆਪਣਾ ਸੋਹਣਾ ਮੇਰਾ ਭਰਿਆ ਹੱਥ ਉਹ ਭਾਈ ਖੇਡਾ ਸੋਇਨੀ ਦੀ ਜਿਹੜੀ ਠੋਡੀ ਚਿਬਕ ਕਹਿੰਦੇ ਨੇ ਠੋਡੀ ਨੂੰ ਠੋਡੀ ਤੋਂ ਫੜਿਆ ਮਹਾਰਾਜ ਜੀ ਨੇ ਏਦਾਂ ਹਿਲਾਇਆ ਤੇ ਉਠਾ ਕੇ ਬਿਠਾਇਆ
ਮਨੋ ਮ੍ਰਿਤਕ ਪਾਪੁਨੇ ਜੀਵਾਯੋ
ਏਦਾਂ ਉਠਾ ਕੇ ਬਿਠਾਇਆ ਮਾਨੋ ਜਿਵੇਂ ਮਰਿਆ ਪਿਆ ਸੀ ਤੇ ਮੁਰਦੇ ਨੂੰ ਜਿਉਂਦਾ ਕਰਕੇ ਬਿਠਾ ਦਿੱਤਾ ਹੋਵੇ ਹੋਇਆ ਤਾਂ ਬੇਹੋਸ਼ ਸੀ ਬੇਸੁੱਧ ਸੀ ਪਰ ਕਹਿੰਦੇ ਏਦਾਂ ਬਿਠਾ ਦਿੱਤਾ ਮਹਾਰਾਜ ਜੀ ਨੇ ਮਾਨੋ ਜਿਵੇਂ ਕਿਸੇ ਮਰੇ ਹੋਏ ਨੂੰ ਉਠਾ ਦਿੱਤਾ ਹੋਵੇ
ਖੁੱਲੇ ਨੇਤਰ ਗੁਰਦਰਸ਼ਨ ਪਾਇਓ
ਭਾਈ ਖੇਡਾ ਸੋਇਨੀ ਨੇ ਜਦੋਂ ਆਪਣੇ ਨੇਤਰ ਖੋਲੇ ਸਾਹਮਣੇ ਸਤਿਗੁਰੂ ਜੀ ਦੇ ਦਰਸ਼ਨ ਦਦਾਰੇ ਕੀਤੇ
ਦੇਖ ਪ੍ਰਭਾਵ ਚਕਿਤ ਚਿਤ ਰਹਿਓ
ਮਹਾਰਾਜ ਜੀ ਦਾ ਪ੍ਰਤਾਪ ਵੇਖ ਕੇ ਇਕਦਮ ਚਕਰਤ ਜਿਹਾ ਹੋ ਗਿਆ ਬੜਾ ਬਿਸਮਾਦ ਵਿੱਚ ਬੜੇ ਅਸਚਰਜ ਦੇ ਵਿੱਚ ਹੈ ਭਾਈ ਖੇਡਾ ਸੋਇਨੀ
ਕਰ ਜੋਰਤ ਗੁਰ ਸੋ ਬਚ ਕਹਿਓ
ਹੱਥ ਜੋੜ ਕੇ ਭਾਈ ਖੇਡਾ ਜੀ ਮਹਾਰਾਜ ਜੀ ਨੂੰ ਬੇਨਤੀ ਕਰਦਿਆਂ ਬੋਲੇ ਸਤਿਗੁਰਾਂ ਨੂੰ ਕਹਿਣ ਲੱਗੇ
ਦਿਓ ਸ਼ਰਨ ਕਰੀਏ ਨਿਜ ਦਾਸ
ਮਹਾਰਾਜ ਕਿਰਪਾ ਕਰੋ ਮੈਨੂੰ ਆਪਣੀ ਸ਼ਰਨ ਬਖਸ਼ੋ ਮੈਨੂੰ ਆਪਣਾ ਦਾਸ ਬਣਾਓ ਮਹਾਰਾਜ ਆਪਣਾ ਸੇਵਕ ਕਰ ਲੋ ਮੈਨੂੰ ਆਪਣਾ ਦਾਸ ਬਣਾ ਲੋ
ਬਨੋ ਕਿਰਤਾਰਤ ਪੂਰੋ ਆਸ
ਮੇਰੀ ਆਸ ਪੂਰਨ ਕਰ ਦਿਓ ਮਹਾਰਾਜ ਮੇਰਾ ਜੀਵਨ ਕਿਰਤਾਰਥ ਹੋ ਜਾਏ ਮੇਰਾ ਇਹ ਜੀਵਨ ਸਫਲ ਹੋ ਜਾਏ ਮਹਾਰਾਜ ਭਟਕਦਾ ਹੀ ਫਿਰਦਾ ਸੀ ਹੁਣ ਤਾਂ ਹੀ ਸੱਜੇ ਖੱਬੇ ਗਰੀਬ ਨਵਾਜ ਹੁਣ ਚਾਰਾਂ ਕੁੰਟਾਂ ਵਿੱਚ ਭਰਮਦੇ ਨੂੰ ਆਪਣੀ ਸ਼ਰਨ ਚ ਥਾਪ ਬਖਸ਼ ਦੇ ਗਰੀਬ ਨਵਾਜ ਸਾਹਿਬ ਦਇਆ ਕਰੋ ਆਪਣੀ ਸ਼ਰਨ ਵਿੱਚ ਰੱਖ ਲੋ ਮੇਰਾ ਜੀਵਨ ਕਿਰਤਾਰਥ ਕਰ ਦਿਓ
ਬਿਕਸੇ ਸਤਿਗੁਰ ਬੋਰੇ ਉਚਾਰਾ
ਮਹਾਰਾਜ ਜੀ ਮੁਸਕੁਰਾ ਪਏ ਸਤਿਗੁਰੂ ਜੀ ਸੁਣ ਕੇ ਨਾ ਬੇਨਤੀ ਭਾਈ ਖੇਡਾ ਸੋਇਨੀ ਜੀ ਦੀ ਤੇ ਮੁਸਕੁਰਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ
ਸੁਨ ਖੇਡਾ ਤੂੰ ਦਾਸ ਹਮਾਰਾ
ਮਹਾਰਾਜ ਜੀ ਕਹਿਣ ਲੱਗੇ ਭਾਈ ਖੇਡਾ ਜੀ ਤੁਸੀਂ ਅੱਜ ਤੋਂ ਬਾਅਦ ਸਾਡੇ ਦਾਸ ਹੋ ਤੁਸੀਂ ਸਾਡੇ ਘਰ ਦੇ ਅੱਜ ਤੋਂ ਬਾਅਦ ਸੇਵਕ ਹੋ
ਕਰੋ ਸਦਾ ਦੇਵੀ ਕੀ ਸੇਵਾ
ਹੁਣ ਤਾਈ ਤੁਸੀਂ ਬੜੀ ਸੇਵਾ ਕੀਤੀ ਹੈ ਦੇਵੀ ਦੀ ਹੁਣ ਤਾਈ ਤੁਸੀਂ ਦੇਵੀ ਦੀ ਆਰਾਧਨਾ ਕੀਤੀ ਹੈ
ਜਪ ਸਤ ਨਾਮ ਮੰਤਰ ਗੁਰਦੇਵਾ
ਹੁਣ ਅੱਜ ਤੋਂ ਬਾਅਦ ਤੁਸੀਂ ਸੱਚੇ ਨਾਮ ਦਾ ਜਾਪ ਜਪਣਾ ਹੈ, ਰਸਨਾ ਤੋਂ ਰੋਜ਼ ਭਜਣਾ ਹੈ ਸਤਨਾਮ
ਸ੍ਰੀ ਵਾਹਿਗੁਰੂ।
ਅੱਜ ਤੋਂ ਬਾਅਦ ਇਹ ਭਜਨ ਕਰਨਾ ਆਪਣੀ ਰਸਨਾ ਤੋਂ, ਸੱਚੇ ਨਾਮ ਦਾ ਭਜਨ ਕਰਨਾ। ਪਰਮੇਸ਼ਰ ਦਾ ਨਾਮ ਤ੍ਰਈ ਕਾਲ ਸਤ ਹੈ। ਹੁਣ ਤਾਂ ਹੀ ਜੋ ਕਰਦੇ ਰਹੇ ਸੋ ਕਰਦੇ ਰਹੇ, ਪਰ ਅੱਜ ਤੋਂ ਬਾਅਦ ਤੁਸੀਂ ਹੁਣ ਸੱਚੇ ਨਾਮ ਦਾ ਭਜਨ ਕਰਨਾ ਹੈ। ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਨੀ ਹੈ।
ਮਿਲੇ ਜੋ ਤੋਏ ਦਿਓ ਉਪਦੇਸ਼ਾ,
ਔਰ ਜਿਹੜਾ ਤੁਹਾਨੂੰ ਮਿਲੇ ਉਹਨੂੰ ਵੀ ਉਪਦੇਸ਼ ਦੇਣਾ ਭਗਤੀ ਦਾ। ਭਾਈ ਖੇਡਾ ਸੋਇਨੀ ਜੀ ਨੂੰ ਮਹਾਰਾਜ ਜੀ ਨੇ ਜਿਹੜੀਆਂ 22 ਮੰਜੀਆਂ ਨੇ ਨਾ, ਉਹਨਾਂ ਚ ਇੱਕ ਮੰਜੀ ਇਹਨਾਂ ਨੂੰ ਬਖਸ਼ੀ ਹੈ, ਪ੍ਰਚਾਰਕ ਬਣਾਇਆ ਆਪਣੇ ਘਰ ਦਾ। ਆਖਿਆ ਜਿਹੜਾ ਤੁਹਾਨੂੰ ਕੋਈ ਮਿਲੇ ਉਹਨੂੰ ਵੀ ਪਰਮੇਸ਼ਰ ਦੀ ਭਗਤੀ ਦਾ ਉਪਦੇਸ਼ ਬਖਸ਼ਣਾ ਹੈ।
ਸਿੱਖੀ ਕੋ ਵਿਸਤਾਰ ਵਿਸ਼ੇਸ਼ਾ,
ਸਿੱਖੀ ਦਾ ਵਿਸਥਾਰ ਕਰਨਾ। ਖਾਲਸਾ ਜੀ, ਇਹ ਚਾਹ ਹੋਣਾ ਚਾਹੀਦਾ ਸਾਡੇ ਸਾਰਿਆਂ ਦੇ ਦਿਲਾਂ ਚ, ਜੋ ਗੁਰੂ ਅਮਰਦਾਸ ਸਾਹਿਬ ਦਾ ਹੁਕਮ ਹੈ ਕਿ ਗੁਰਸਿੱਖੀ ਵਧੇ, ਸਤਿਗੁਰਾਂ ਦੀ ਸਿੱਖੀ ਦਾ ਫੈਲਾਓ ਹੋਵੇ। ਅਸੀਂ ਕਹਿੰਦੇ ਹਾਂ ਜੋ ਮੇਰਾ ਬਸ ਉਹੀ ਵਧੇ, ਸਾਡਾ ਟੱਬਰ ਵਧੇ, ਪਰਿਵਾਰ ਵਧੇ, ਜਾਇਦਾਦ ਵਧੇ, ਜ਼ਮੀਨ ਵਧੇ, ਪਰ ਗੁਰੂ ਕੇ ਸਿੱਖ ਅੰਦਰ ਚਾਹ ਹੁੰਦਾ ਗੁਰੂ ਨਾਨਕ ਦੀ ਸਿੱਖੀ ਵਧੇ ਫੁੱਲੇ। ਸਤਿਗੁਰਾਂ ਦੀ ਸਿੱਖੀ ਦਾ ਵਿਸਥਾਰ ਹੋਵੇ, ਉਹਦੇ ਲਈ ਯਤਨ ਕਰਨੇ ਚਾਹੀਦੇ ਨੇ ਸਾਨੂੰ। ਖਾਲਸਾ ਜੀ, ਇੱਕ ਦੂਜੇ ਵੱਲ ਨਾ ਵੇਖੀਏ ਵੀ ਉਹ ਕਰੇਗਾ, ਉਹ ਸੰਸਥਾ ਕਰੇਗੀ, ਉਹ ਸੰਪਰਦਾਇ ਕਰੇਗੀ, ਫਲਾਣੇ ਕਰਨਗੇ, ਅਮਕੇ ਕਰਨਗੇ। ਹਰ ਇੱਕ ਗੁਰਸਿੱਖ ਨੂੰ ਕਮਰ ਕੱਸਾ ਕਰਨਾ ਪਵੇਗਾ, ਹਰ ਇੱਕ ਮਾਈ ਭਾਈ ਨੂੰ ਕਮਰ ਕੱਸਾ ਕਰਕੇ ਸਤਿਗੁਰਾਂ ਦੀ ਸਿੱਖੀ ਦਾ ਵਿਸਥਾਰ ਕਰਨਾ ਚਾਹੀਏ, ਯੋਗਦਾਨ ਪਾਉਣਾ ਚਾਹੀਏ। ਕਥਾ ਸੁਣੋ ਭਾਈ, ਪਿਆਰ ਨਾਲ ਤਰੀਕੇ ਨਾਲ ਬੈਠੋ। ਸਤਿਗੁਰਾਂ ਦੀ ਸਿੱਖੀ ਦਾ ਵਿਸਥਾਰ ਕਰਨ ਦਾ ਹੁਕਮ ਹੋ ਰਿਹਾ। ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਿੱਖੀ ਦਾ ਵਿਸਥਾਰ ਕਰਨਾ ਹੈ।
ਕਿਰਪਾ ਦ੍ਰਿਸ਼ਟ ਸੋ ਹੀਰਾ,
ਔਰ ਆਪਣੀ ਕਿਰਪਾ ਭਰੀ ਸਵੱਲੀ ਨਿਗਾਹ ਨਾਲ ਭਾਈ ਖੇਡਾ ਸੋਇਨੀ ਜੀ ਵੱਲ ਮਹਾਰਾਜ ਜੀ ਨੇ ਵੇਖਿਆ।
ਉਪਜੇ ਬ੍ਰਹਮ ਗਿਆਨ ਤਿਸ ਬੇਰਾ,
ਜਦੋਂ ਸਤਿਗੁਰਾਂ ਨੇ ਆਪਣੀ ਦਇਆ ਦ੍ਰਿਸ਼ਟੀ ਨਾਲ ਤੱਕਿਆ, ਉਸੇ ਵੇਲੇ ਖਾਲਸਾ ਜੀ ਹਿਰਦੇ ਦੇ ਭਰਮ ਦਾ ਆਂਡਾ ਟੁੱਟ ਗਿਆ ਤੇ ਅੰਦਰੋਂ ਗਿਆਨ ਦਾ ਪ੍ਰਕਾਸ਼ ਹੋ ਗਿਆ। ਫੁੱਟੋ ਆਂਡਾ ਭਰਮ ਕਾ, ਇਹ ਭਰਮ ਦਾ ਆਂਡਾ ਜਦੋਂ ਟੁੱਟਦਾ ਨਾ ਤੇ ਅੰਦਰੋਂ ਗਿਆਨ ਦਾ ਪ੍ਰਕਾਸ਼ ਹੁੰਦਾ। ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਜਦੋਂ ਹੋਈ ਨਾ ਭਾਈ ਖੇਡਾ ਜੀ ਤੇ, ਅੰਦਰੋਂ ਭਰਮ ਦੂਰ ਹੋ ਗਿਆ। ਭਰਮ ਦੀ ਨਿਰਵਿਰਤੀ ਦੇ ਨਾਲ ਹੀ ਹਿਰਦੇ ਚ ਗਿਆਨ ਦਾ ਪ੍ਰਕਾਸ਼ ਉਪਜਾਇਆ। ਉਪਜੋ ਬ੍ਰਹਮ ਗਿਆਨ ਤਿਸ ਬੇਰਾ, ਉਸੇ ਵਕਤ ਹੀ ਆਤਮਾ ਦਾ ਗਿਆਨ ਹੋ ਗਿਆ, ਆਤਮਾ ਦਾ ਸਾਕਸ਼ਾਤਕਾਰ ਹੋ ਗਿਆ।
ਕਰ ਅਜ਼ਮਤ ਜੁਤ ਦੀਨ ਵਿਦਾਈ,
ਬੇਅੰਤ। ਹੁਣ ਜਦੋਂ ਆਤਮ ਗਿਆਨ ਪ੍ਰਗਟ ਹੋ ਜਾਏ ਸਾਰੀਆਂ ਸ਼ਕਤੀਆਂ ਹਾਜ਼ਰ ਹੋ ਜਾਂਦੀਆਂ ਸਨਮੁਖ, ਰਿੱਧ ਸਿੱਧ ਸਭ ਨਾਵੈ ਕੀ ਦਾਸੀ। ਬੇਅੰਤ ਅਜ਼ਮਤਾਂ ਆਣ ਹਾਜ਼ਰ ਹੋਈਆਂ ਭਾਈ ਖੇਡਾ ਸੋਇਨੀ ਜੀ ਦੇ ਪਾਸ, ਗੁਰਦੇਵ ਦੀ ਕਿਰਪਾ ਪ੍ਰਾਪਤ ਕਰਕੇ ਸਤਿਗੁਰਾਂ ਕੋਲੋਂ ਵਿਦਾ ਹੋ ਗਏ।
ਰਾਮ ਨਾਮ ਕੀ ਉਰ ਲਿਵ ਲਾਈ,
ਹਿਰਦੇ ਚ ਪਰਮੇਸ਼ਰ ਦੇ ਨਾਮ ਦੀ ਲਿਵ ਲੱਗ ਗਈ, ਅੱਠੇ ਪੈਰ ਧੁਨ ਦੇ ਵਿੱਚ ਧਿਆਨ ਜੁੜ ਗਿਆ। ਕਿਹੜੀ ਧੁਨ ਵਿੱਚ? ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਇਸ ਧੁਨ ਦੇ ਵਿੱਚ ਧਿਆਨ ਜੁੜ ਗਿਆ, ਸੁਰਤ ਜੁੜ ਗਈ।
ਭੁਗਤ ਮੁਕਤ ਲੈ ਘਰ ਕੋ ਗਇਓ,
ਕਹਿੰਦੇ ਸਤਿਗੁਰਾਂ ਦੇ ਚਰਨਾਂ ਚੋਂ ਭੁਗਤੀ ਤੇ ਮੁਕਤੀ ਦੋਵੇਂ ਹੀ ਲੈ ਕੇ ਮੁੜੇ ਵਾਪਸ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਖਾਲਸਾ ਜੀ, ਇਹ ਦਾਨ ਕੇਵਲ ਗੁਰੂ ਨਾਨਕ ਸਾਹਿਬ ਦੇ ਘਰੋਂ ਪ੍ਰਾਪਤ ਹੁੰਦਾ ਹੈ, ਦੁਨੀਆਂ ਦੀਆਂ ਜਿੰਨੀਆਂ ਸ਼ਕਤੀਆਂ ਨੇ ਨਾ ਸੰਸਾਰ ਵਿੱਚ, ਉਹ ਤੁਹਾਨੂੰ ਭੁਗਤੀ ਦੇ ਸਕਦੀਆਂ ਨੇ, ਮੁਕਤੀ ਨਹੀਂ ਦੇ ਸਕਦੀਆਂ। ਜਦੋਂ ਦੇਵੀ ਨੇ ਆਖਿਆ ਨਾ ਮੁਕਤੀ ਨਹੀਂ ਹੈ ਮੇਰੇ ਪਾਸ, ਮੁਕਤੀ ਚਾਹੀਦੀ ਹੈ, ਤਾਂ ਫਿਰ ਗੁਰੂ ਅਮਰਦਾਸ ਸਾਹਿਬ ਦੀ ਸ਼ਰਨ ਚ ਜਾਓ ਭਾਈ ਖੇਡਾ ਜੀ, ਸਤਿਗੁਰੂ ਜੀ ਦੇ ਚਰਨਾਂ ਚੋਂ ਭੁਗਤੀ ਤੇ ਮੁਕਤੀ ਇਹ ਦੋਵੇਂ ਹੀ ਦਾਨ ਪ੍ਰਾਪਤ ਕਰਕੇ ਭਾਈ ਸਾਹਿਬ ਜੀ ਕਿਰਤਾਰਥ ਹੋ ਗਏ।
ਨਰ ਅਨੇਕ ਕੋ ਸੰਕਟ ਹੈ,
ਇਹੋ ਜੇ ਮਹਾਂਪੁਰਸ਼ ਹੋਏ ਭਾਈ ਖੇਡਾ ਸੋਇਨੀ ਜੀ, ਬੜਾ ਪ੍ਰਚਾਰ ਕੀਤਾ ਗੁਰਸਿੱਖੀ ਦਾ, ਜਿਹੜਾ ਇਹਨਾਂ ਨੂੰ ਮਿਲਿਆ ਉਹਨਾਂ ਦੇ ਸੰਕਟ ਦੂਰ ਹੋ ਗਏ।
ਜਿਨ ਜਿਨ ਸੰਗਤ ਤਿਸ ਕੀ ਕੀਨ,
ਜਿਹਨੇ ਜਿਹਨੇ ਵੀ ਭਾਈ ਖੇਡਾ ਸੋਇਨੀ ਜੀ ਦੀ ਸੰਗਤ ਕੀਤੀ,
ਤਿਨੋ ਨਹੀਂ ਜਮ ਕੋ ਦੁੱਖ ਲੀਨ,
ਉਹਨਾਂ ਨੂੰ ਜਮਾਂ ਨੇ ਦੁੱਖ ਨਹੀਂ ਦਿੱਤਾ, ਉਹ ਜਮਾਂ ਦੀ ਖੁਰਾਕ ਨਹੀਂ ਬਣੇ।
ਸਤਿਗੁਰ ਕੀ ਸਿੱਖੀ ਬਿਰਦਾਈ,
ਸਤਿਗੁਰਾਂ ਦੀ ਸਿੱਖੀ ਚ ਬੜਾ ਵਾਧਾ ਕੀਤਾ ਭਾਈ ਖੇਡਾ ਸੋਇਨੀ ਜੀ ਨੇ।
ਦਰਸ਼ਨ ਪਰਸੇ ਕਬ ਕਬ ਆਈ,
ਕਦੇ ਕਦੇ ਆਣ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਆਉਂਦੇ, ਸੰਗਤ ਨੂੰ ਨਾਲ ਲਿਆਉਂਦੇ ਪ੍ਰੇਰ ਕੇ, ਤੇ ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਪਰਸਦੇ।
ਜਿਸ ਪਰ ਦ੍ਰਿਸ਼ਟ ਕਿਰਪਾ ਕੀ ਕਰੇ,
ਗੁਰੂ ਅਮਰਦਾਸ
ਨਿਜ ਕੁਟੰਬ ਜੁਤ ਪੌਜਲ ਤਰੇ,
ਇਹਦੇ ਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਨੇ, ਉਹ ਜਿੱਥੇ ਆਪ ਤਰਦਾ ਆਪਣੇ ਪਵਜਲ ਸਮੇਤ, ਕੁਟੰਬ ਸਮੇਤ, ਕੁਲਾਂ ਸਮੇਤ ਇਹ ਸੰਸਾਰ ਤੋਂ ਤਰ ਜਾਂਦਾ ਹੈ। ਜਿਹਦੇ ਤੇ ਸਤਿਗੁਰੂ ਕਿਰਪਾ ਦ੍ਰਿਸ਼ਟੀ ਕਰਦੇ ਨੇ ਉਹ ਆਪਣੇ ਕੁਟੰਬ ਸਮੇਤ ਇਸ ਪਵਜਲ ਤੋਂ ਤਰ ਜਾਂਦਾ ਹੈ।
ਜਿਮ ਗੋਂਦੇ ਗੁਰ ਅੰਗਦ ਪਾਸ,
ਜੀ ਹੁਣ ਅਗਲਾ ਪ੍ਰਸੰਗ ਚੱਲਿਆ। ਭਾਈ ਗੋਂਦਾ ਖੱਤਰੀ ਪਿੱਛੇ ਕਥਾ ਆਈ ਸੀ ਨਾ, ਇਹਨੇ ਗੁਰੂ ਅੰਗਦ ਸਾਹਿਬ ਨੂੰ ਆਣ ਕੇ ਬੇਨਤੀ ਕੀਤੀ ਸੀ,
ਪੂਰਬ ਕਰੀ ਹੁਤੀ ਅਰਦਾਸ,
ਮਹਾਰਾਜ ਮੇਰੀ ਜਗ੍ਹਾ ਹੈ ਉੱਥੇ ਨਗਰ ਵਸਾਓ। ਇਹਦੇ ਨਾਂ ਤੇ ਹੀ ਨਗਰ ਦਾ ਨਾਂ ਰੱਖਿਆ ਸੀ ਗੁਰੂ ਅਮਰਦਾਸ ਸਾਹਿਬ ਨੇ, ਗੋਇੰਦਵਾਲ ਸਾਹਿਬ, ਭਾਈ ਗੋਂਦੇ ਖੱਤਰੀ ਦੇ ਨਾਂ ਤੇ। ਇਹ ਗੋਂਦਾ ਖੱਤਰੀ ਗੁਰੂ ਸਾਹਿਬ ਜੀ ਦਾ ਸ਼ਰਧਾਲੂ ਰਿਹਾ, ਗੁਰੂ ਅੰਗਦ ਸਾਹਿਬ ਨੇ ਦਇਆ ਕੀਤੀ, ਗੁਰੂ ਅਮਰਦਾਸ ਸਾਹਿਬ ਜੀ ਨੂੰ ਭੇਜਿਆ ਸੀ ਇਹਦੇ ਨਾਲ।
ਗੋਇੰਦਵਾਲ ਵਿਸਾਲ ਵਸਾਇਓ,
ਬਿਆਸ ਦਰਿਆ ਦੇ ਕੰਢੇ ਸੁੰਦਰ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਵਸਾਈ,
ਸੋ ਗੁਰ ਕੇ ਅਨੁਸਾਰ ਰਹਾਇਓ।
ਗੋਂਦਾ ਖੱਤਰੀ ਜਿੰਨਾ ਚਿਰ ਜਿਉਂਦਾ ਰਿਹਾ ਮਹਾਰਾਜ ਜੀ ਦਾ ਸੇਵਕ ਬਣ ਕੇ ਰਿਹਾ, ਵੀ ਇਹਨਾਂ ਨੇ ਸਾਡੇ ਤੇ ਬੜਾ ਤਰਸ ਕੀਤਾ, ਉਹ ਵੀ ਗੋਇੰਦਵਾਲ ਸਾਹਿਬ ਹੀ ਰਹਿੰਦਾ ਸੀ ਗੋਂਦਾ, ਤੇ ਜਿੰਨਾ ਚਿਰ ਜਿਉਂਦਾ ਰਿਹਾ, ਹੁਣ ਸਰੀਰ ਨੇ ਹਰ ਇੱਕ ਨੇ ਬਿਨਸਣਾ ਹੈ, ਸਮਾਂ ਆ ਗਿਆ ਗੋਂਦੇ ਦਾ ਵੀ, ਇਹਦੇ ਸਰੀਰ ਤਿਆਗਣ ਦਾ ਵੀ ਵੇਲਾ ਆ ਗਿਆ।
ਹਾਰ ਬਲਾ ਤਿਸ ਪੂਰੀ ਪਈ,
ਇਹਦੀ ਉਮਰ ਪੂਰੀ ਹੋ ਗਈ,
ਪ੍ਰਾਣ ਅੰਤ ਕਾਇਆ ਤਜ ਦਈ,
ਪ੍ਰਾਣ ਅੰਤ ਹੋ ਗਏ ਤੇ ਸਰੀਰ ਤਜ ਕੇ ਪ੍ਰਲੋਕ ਗਮਨ ਕਰ ਗਿਆ।
ਇਸ ਕੀ ਸੰਤਤ ਪਾਛੇ ਰਹੀ,
ਪਰ ਇਹਦੀ ਜਿਹੜੀ ਸੰਤਾਨ ਸੀ ਅੱਗੇ ਪੁੱਤਰ ਪੋਤਰੇ ਉਹ ਰਹਿ ਗਏ ਉੱਥੇ ਨਗਰ ਦੇ ਵਿੱਚ।
ਤਿੰਨ ਮਤ ਗੁਰ ਅਨੁਸਰਨੀ ਨਹੀਂ,
ਹੁਣ ਜਿਹੜੇ ਅੱਗੋਂ ਬੱਚੇ ਸੀ ਉਹ ਨਲਾਇਕ ਨਿਕਲ ਆਏ, ਪਿਓ ਤਾਂ ਗੁਰੂ ਘਰ ਦਾ ਸੇਵਕ ਰਿਹਾ, ਪਰ ਜਿਹੜੇ ਅੱਗੋਂ ਪੁੱਤਰ ਸਨ ਗੋਂਦੇ ਖੱਤਰੀ ਦੇ ਉਹ ਨਲਾਇਕ ਹੋ ਗਏ, ਮਹਾਰਾਜ ਜੀ ਦੇ ਅਨੁਸਾਰ ਹੀ ਨਹੀਂ ਚੱਲਦੇ, ਉਹ ਸਤਿਗੁਰਾਂ ਦੀ ਆਗਿਆ ਵਿੱਚ ਨਹੀਂ ਚੱਲਦੇ।
ਚੌਧਰ ਤਾਂ ਹਮਰੇ ਇਮ ਜਾਨੀ,
ਸੋਚਦੇ ਨੇ ਵੀ ਜਗ੍ਹਾ ਤਾਂ ਸਾਡੀ ਹੈ, ਨਗਰ ਤਾਂ ਸਾਡਾ, ਮਾਲਕ ਇਹ ਬਣੇ ਬੈਠੇ ਨੇ, ਉਹਨਾਂ ਦੇ ਮਨ ਚ ਇਹ ਆ ਗਿਆ ਵੀ ਜਗ੍ਹਾ ਸਾਡੀ ਹੈ ਤੇ ਮਾਲਕ ਇਹ ਬਣੇ ਬੈਠੇ ਨੇ। ਬੇਵਕੂਫਾਂ ਨੂੰ ਇਹ ਨਹੀਂ ਪਤਾ ਵੀ ਇਹ ਸਾਰੀ ਧਰਤੀ ਸਾਹਿਬ ਦੀ ਹੈ, ਇਹ ਸਾਰੀ ਧਰਤੀ, ਇਹ ਸਾਰਾ ਬ੍ਰਹਿਮੰਡ ਸਤਿਗੁਰਾਂ ਦਾ ਸਿਰਜਿਆ ਹੋਇਆ। ਤੇ ਗੋਂਦਾ ਤਾਂ ਬੜੀ ਸਮੱਸਿਆ ਵਿੱਚ ਸੀ, ਉਹਦਾ ਤਾਂ ਸਤਿਗੁਰਾਂ ਨੇ ਭਲਾ ਕੀਤਾ ਇੱਥੇ ਨਗਰ ਵਸਾ ਕੇ। ਇਹ ਕਹਿੰਦੇ ਵੀ ਸਾਡੀ ਚੌਧਰਤਾ ਕਿਵੇਂ ਰਵੇ ਇੱਥੇ, ਇਹਦਾ ਸੋਚਣ ਲੱਗ ਪਏ।
ਇਸ ਪੁਰ ਕੇ ਨਰ ਬਿਖੇ ਮਹਾਨੀ,
ਇਸ ਨਗਰ ਦੇ ਵਿੱਚ ਅਸੀਂ ਵੱਡੇ ਹਾਂ,
ਸਗਰੋ ਨਗਰ ਹਮਾਰੋ ਅਹੇ,
ਸਾਰਾ ਨਗਰ ਸਾਡਾ, ਅਸੀਂ ਇਹਦੇ ਮਾਲਕ ਹੁੰਦੇ ਹਾਂ। ਇਹ ਮਾਣ ਆ ਗਿਆ ਮਨ ਚ ਵੀ ਅਸੀਂ ਇਹਦੇ ਮਾਲਕ ਹੁੰਦੇ ਹਾਂ, ਇਹ ਨਗਰ ਸਾਡਾ।
ਅਰਪੈ ਪੇਟ ਇਹਾਂ ਜੋ ਰਹੇ,
ਇਸ ਨਗਰ ਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਸਾਡੇ ਕੋਲ ਆ ਕੇ ਪੈਸੇ ਦੇਣੇ ਚਾਹੀਦੇ ਨੇ। ਵੀ ਜਿਵੇਂ ਮਾਮਲਾ ਨੀ ਹੁੰਦਾ ਕਰ, ਵੀ ਇਹ ਲੋਕ ਮੈਨੂੰ ਸਾਨੂੰ ਆ ਕੇ ਭੇਟਾ ਦੇਣ, ਸਾਡੇ ਨਗਰ ਚ ਰਹਿੰਦੇ ਆ। ਏਦਾਂ ਇਹ ਸੋਚਣ ਲੱਗ ਪਏ ਗੋਂਦੇ ਦੀ ਜਿਹੜੀ ਔਲਾਦ ਸੀ।
ਸ੍ਰੀ ਗੁਰ ਕੋ ਘਰ ਅਹੇ ਵਿਸਾਲਾ,
ਸਤਿਗੁਰਾਂ ਦਾ ਘਰ ਤਾਂ ਵੱਡਾ ਹੈ,
ਦੇਤ ਨਹੀਂ ਸੋ ਕੁਛ ਕਿਸ ਕਾਲਾ।
ਉਹ ਆਪਣੇ ਘਰ ਵਿੱਚ ਉੱਥੇ ਸਾਰੇ ਜਾ ਕੇ ਪਿਟਾਵਾਂ ਦਿੰਦੇ ਆ, ਉਹ ਕਿਹੜਾ ਸਾਨੂੰ ਆਪਣੇ ਖਜ਼ਾਨੇ ਵਿੱਚੋਂ ਕੁਝ ਦਿੰਦੇ ਨੇ? ਸਾਨੂੰ ਆਪਣੇ ਖਜ਼ਾਨੇ ਚ ਕਿਹੜਾ ਕੁਝ ਹਿੱਸਾ ਦਿੰਦੇ ਨੇ? ਨਗਰ ਸਾਡਾ, ਸਾਡੇ ਪਿਓ ਦੀ ਜ਼ਮੀਨ ਸੀ। ਹਾਲਾਂਕਿ ਝੂਠ ਬੋਲ ਕੇ ਉਹਨੇ ਵੀ ਕਸਮ ਝੂਠੀ ਖਾਧੀ ਸੀ ਨਾ, ਪਿੱਛੇ ਕਥਾ ਸੁਣੀ ਹੈ, ਜਗ੍ਹਾ ਉਹਦੀ ਵੀ ਨਹੀਂ ਸੀ। ਉਹਨੇ ਵੀ ਕਸਮ ਖਾਧੀ ਝੂਠੀ ਵੀ ਮੇਰੀ ਹੈ, ਤਾਂ ਹੀ ਉੱਥੇ ਭੂਤ ਪ੍ਰੇਤ ਆਣ ਵਸੇ ਸੀ, ਗੁਰੂ ਸਾਹਿਬ ਨੇ ਦਇਆ ਕੀ। ਹੁਣ ਇਹ ਕਹਿਣ ਲੱਗੇ ਵੀ ਜਗ੍ਹਾ ਸਾਡੀ ਤੇ ਹਿੱਸਾ ਸਾਨੂੰ ਮਿਲਦਾ ਨੀ ਇੱਥੋਂ।
ਆਵਤ ਇਨਕੇ ਦਰਬ ਬਡੇਰੇ,
ਅਮਰਦਾਸ ਜੀ ਕੋਲ ਬੜੇ ਲੋਕ ਆਉਂਦੇ ਆ, ਇਹਨਾਂ ਕੋਲ ਬੜਾ ਧਨ ਚੜਦਾ, ਚੜਾਵਾ ਚੜਦਾ।
ਚਲੇ ਦੇਗ ਨਰ ਅਚੇ ਕਨੇਰੇ,
ਆ ਕੇ ਲੋਕ ਹਜ਼ਾਰਾਂ ਦੀ ਗਿਣਤੀ ਚ ਪ੍ਰਸ਼ਾਦਾ ਛਕਦੇ ਨੇ, ਦੇਗ ਚੱਲਦੀ ਹੈ, ਇਹਨਾਂ ਦਾ ਲੰਗਰ ਚੱਲਦਾ।
ਉਚਿਤ ਅਬੇ ਇਨ ਤੇ ਧਨ ਲੀਜੇ,
ਮਾੜੀ ਮਤ ਜਦੋਂ ਆ ਜੇ ਅੱਗੇ, ਪਰਮੇਸ਼ਰ ਡਾਂਗ ਥੋੜੀ ਮਾਰਦਾ ਕਿਸੇ ਨੂੰ। ਅਕਾਲ ਪੁਰਖ ਨੇ ਜਦੋਂ ਕਿਸੇ ਨੂੰ ਮਾਰਨਾ ਹੁੰਦਾ ਉਦੋਂ ਵਾਹਿਗੁਰੂ ਮਤ ਕਵੱਲੀ ਦੇਦਾ, ਰੱਬ ਨਾ ਡਾਂਗੀ ਮਾਰਦਾ ਮਤ ਦੇ ਕਵੱਲੀ। ਪਰਮੇਸ਼ਰ ਡਾਂਗਾਂ ਨਾਲ ਥੋੜੀ ਮਾਰਦਾ, ਉਹ ਅਕਲ ਹੀ ਇਹੋ ਜਿਹੀ ਦੇ ਦਿੰਦੀ ਆ ਵੀ ਲੋਕ ਆਪੇ ਹੀ ਡਾਂਗਾਂ ਚੁੱਕੀ ਫਿਰਨ ਮਾਰਨ ਵਾਲੇ, ਉਹ ਅਕਲ ਇਹੋ ਜਿਹੀ ਦੇ ਦਿੰਦਾ। ਵਿਨਾਸ਼ ਕਾਲੇ ਵਿਪਰੀਤ ਬੁੱਧੀ, ਬੁੱਧੀ ਜਦੋਂ ਉਲਟ ਹੋ ਜੇ, ਕਾਲ ਨੇੜੇ ਆਇਆ ਹੁੰਦਾ ਉਦੋਂ ਬੁੱਧੀ ਉਲਟ ਹੋ ਜਾਂਦੀ। ਇਹ ਕਹਿੰਦੇ ਵੀ ਗੁਰੂ ਸਾਹਿਬ ਕੋਲੋਂ ਧਨ ਲੈਣਾ ਚਾਹੀਦਾ, ਇਹਨਾਂ ਕੋਲੋਂ ਮਾਇਆ ਲੈਣੀ ਚਾਹੀਦੀ ਹੈ।
ਹੱਕ ਚੌਧਰਤਾ ਕੋ ਕਹਿ ਦੀਜੇ,
ਜਣਾ ਦਈਏ ਦਾਵਾ ਕਰ ਦਈਏ ਵੀ ਇਹਦੇ ਚੌਧਰੀ ਅਸੀਂ ਆ ਗੋਇੰਦਵਾਲ ਸਾਹਿਬ ਦੇ, ਇਹ ਦਾਵਾ ਜਿਹੜਾ ਇਹ ਪ੍ਰਗਟ ਕਰ ਦਈਏ।
ਪ੍ਰਥਮ ਆਮਦਨ ਧਨ ਕੀ ਥੋੜੀ,
ਚਲੋ ਪਹਿਲਾਂ ਦਾ ਨਵਾਂ ਨਵਾਂ ਨਗਰ ਵਸਿਆ ਸੀ ਉਦੋਂ ਆਮਦਨ ਥੋੜੀ ਆਉਂਦੀ ਸੀ ਗੁਰੂ ਸਾਹਿਬ ਦੇ ਕੋਲ।
ਅਬ ਚੋਂ ਦਿਸ਼ ਤੇ ਆਏ ਅਕੋਰੀ,
ਹੁਣ ਤਾਂ ਚਾਰਾਂ ਪਾਸਿਆਂ ਤੋਂ ਆਉਂਦੀ ਹੈ ਮਾਇਆ। ਵੇਖੋ ਕਿਹੋ ਜਿਹਾ ਪੜਦਾ ਪਿਆ ਅਕਲ ਤੇ, ਵੀ ਉਹ ਤੁਹਾਡੇ ਨਗਰ ਕਰਕੇ ਆਉਂਦੀ ਹੈ ਕਿ ਸਤਿਗੁਰਾਂ ਕਰਕੇ ਆਉਂਦੀ ਹੈ। ਨਗਰ ਵੀ ਇਹਨਾਂ ਦਾ ਕੋਈ ਨਹੀਂ, ਨਗਰ ਵੀ ਸਤਿਗੁਰਾਂ ਵਸਾਇਆ, ਜਗ੍ਹਾ ਵੀ ਕੋਈ ਨਹੀਂ ਸੀ ਇਹਨਾਂ ਦੀ। ਫਿਰ ਇਹਨਾਂ ਦੇ ਬਜ਼ੁਰਗ ਨੇ ਕਿਹਾ ਮਹਾਰਾਜ ਤੁਸੀਂ ਕਿਰਪਾ ਕਰੋ, ਮੇਰਾ ਭਲਾ ਕਰੋ, ਪਰ ਹੁਣ ਇਹ ਆਪ ਬੇਈਮਾਨ ਹੋ ਗਏ। ਜਿਹੜਾ ਲੋਭ ਹੁੰਦਾ ਨਾ, ਲਾਲਚ, ਇਹ ਸਭ ਤੋਂ ਵੱਡਾ ਨੁਕਸਾਨ ਇਹ ਕਰਦਾ ਵੀ ਬੰਦੇ ਨੂੰ ਆਪਣੇ ਮਾਨ ਤੋਂ ਡੇਗ ਦਿੰਦਾ ਲੋਭ, ਉਹਨੂੰ ਬੇਈਮਾਨ ਬਣਾ ਦਿੰਦਾ ਲੋਭ। ਜਿੱਥੇ ਲੋਭ ਆ ਜੇ ਉੱਥੇ ਪਾਪ ਆ ਜਾਂਦਾ ਸੁੱਤੇ ਸਿੱਧੀ, ਜਿੱਥੇ ਪਾਪ ਆ ਜੇ ਫਿਰ ਉੱਥੇ ਮਾਨ ਕਿੱਥੇ ਰਹਿੰਦਾ। ਤੋ ਲੋਭੀ ਮਰ ਗਏ, ਕਹਿੰਦੇ ਹੁਣ ਤਾਂ ਮਾਇਆ ਬਥੇਰੀ ਆਉਂਦੀ, ਚਲੋ ਪਹਿਲਾਂ ਤਾਂ ਥੋੜੀ ਸੀ ਆਮਦਨ, ਹੁਣ ਤਾਂ ਚਾਰੇ ਪਾਸਿਆਂ ਤੋਂ ਮਾਇਆ ਉਤਰਦੀ ਹੈ।
ਮਤ ਮਲੀਨ ਮਿੱਥਿਆ ਅਭਿਮਾਨੀ,
ਇਹੋ ਜੀ ਮਤ ਤੇ ਇਹਨਾਂ ਦੇ ਪਰਦਾ ਪੈ ਗਿਆ, ਮਲੀਨ ਹੋ ਗਈ ਮਤ ਗੋਂਦੇ ਖੱਤਰੀ ਦੀ ਔਲਾਦ ਦੀ। ਔਰ ਮਿੱਥਿਆ ਅਭਿਮਾਨੀ, ਝੂਠਾ ਹੀ ਅਭਿਮਾਨ ਆਪਣੇ ਹਿਰਦੇ ਚ ਪਾਲੀ ਬੈਠੇ ਨੇ।
ਨਿਕਟ ਗੁਰੂ ਨੇ ਮਹਿਮਾ ਜਾਣੀ,
ਸਤਿਗੁਰਾਂ ਦੇ ਕੋਲ ਰਹਿ ਕੇ ਵੀ ਸਤਿਗੁਰਾਂ ਦੀ ਮਹਿਮਾ ਨਹੀਂ ਜਾਣੀ, ਇਹੋ ਜੀ ਮਾੜੀ ਮਤ। ਕੋਲ ਰਹਿੰਦੇ ਨੇ ਨਗਰ ਦੇ ਵਿੱਚ ਗੁਆਂਢ ਚ, ਤੇ ਕੋਲ ਰਹਿ ਕੇ ਵੀ ਸਤਿਗੁਰਾਂ ਦੀ ਮਹਿਮਾ ਨਹੀਂ ਜਾਣੀ।
ਤੀਰਥ ਬਾਸੀ ਜਿਮ ਨਰ ਹੋਵੇ,
ਮਾਂ ਕਵੀ ਜੀ ਉਦਾਹਰਣ ਦਿੰਦੇ ਨੇ, ਉਦਾਹਰਣ ਦੇ ਕੇ ਸਮਝਾਉਂਦੇ, ਕਹਿੰਦੇ ਜਿਵੇਂ ਕੋਈ ਤੀਰਥ ਤੇ ਨਹੀਂ ਵਸਦਾ, ਜਿਹੜਾ ਤੀਰਥਾਂ ਦੇ ਕੰਢਿਆਂ ਤੇ ਤੀਰਥਾਂ ਦੇ ਕੋਲ ਰਹਿੰਦਾ ਹੋਵੇ।
ਨਹੀਂ ਮਹਾਤਮ ਤਿੰਨ ਕੋ ਜੋਵੇ,
ਉਸ ਤੀਰਥ ਦਾ ਮਹਾਤਮ ਨਹੀਂ ਜਾਣਦਾ। ਲੋਕ ਉੱਥੋਂ ਹਜ਼ਾਰਾਂ ਕਿਲੋਮੀਟਰ ਦੂਰ ਆਉਂਦੇ ਵੀ ਆ ਕੇ ਇਸ਼ਨਾਨ ਕਰੀਏ, ਜਿਹੜੇ ਉੱਥੇ ਕੋਲ ਰਹਿੰਦੇ ਆ ਉਹ ਕਦੇ ਨਹਾਉਂਦੇ ਹੀ ਨਹੀਂ, ਉੱਥੇ ਇਸ਼ਨਾਨ ਹੀ ਨਹੀਂ ਕਰਦੇ ਤੀਰਥਾਂ ਦੇ, ਉਹਨਾਂ ਨੂੰ ਉਹਦੀ ਮਹਿਮਾ ਦਾ ਨਹੀਂ ਪਤਾ ਹੁੰਦਾ। ਜਿਹੜੇ ਦੂਰੋਂ ਦਰੇਡਿਓ ਲੋਕ ਨੇ ਉਹ ਚੱਲ ਕੇ ਆਉਂਦੇ ਆ। ਆਪਾਂ ਭਲਾ ਅੰਮ੍ਰਿਤਸਰ ਸਾਹਿਬ ਦਰਸ਼ਨਾਂ ਨੂੰ ਜਾਂਦੇ ਆ, ਭਲਾ ਅੰਮ੍ਰਿਤਸਰ ਸ਼ਹਿਰ ਦੇ ਸਾਰੇ ਵਾਸੀ ਤਾਂ ਨਹੀਂ ਸਰੋਵਰ ਚ ਆ ਕੇ ਇਸ਼ਨਾਨ ਕਰਦੇ ਹੋਣ, ਵਿਰਲੇ ਹੀ ਹੋਣਗੇ ਜਿਹੜੇ ਰੋਜ਼ ਜਾਂਦੇ ਹੋਣ। ਅਸੀਂ ਜਾਈਏ, ਅਸੀਂ ਕਹਿਣ ਭਾਈ ਪਹਿਲਾਂ ਇਸ਼ਨਾਨ ਕਰ। ਸਤਿਗੁਰਾਂ ਦੇ ਦਰਸ਼ਨ ਇਸ਼ਨਾਨ ਦੋਵੇਂ ਦਾਤਾਂ ਮੰਗਦੇ ਆ ਨਾ। ਸੋ ਕਹਿਣ ਤੋਂ ਭਾਵ ਇਹ ਸੁਭਾਵਿਕ ਹੈ, ਇਹ ਸੰਸਾਰ ਦਾ ਪ੍ਰਕਿਰਤੀ ਦਾ ਨੇਮ ਹੀ ਇਹੋ ਜਿਹਾ ਬਣਿਆ। ਜਿਹੜਾ ਕੋਈ ਗੰਗਾ ਕੰਢੇ ਰਹਿੰਦਾ ਉਹ ਕਿਹੜਾ ਰੋਜ਼ ਗੰਗਾ ਚ ਚੁੱਭੇ ਲਾਉਂਦੇ ਹੋਣਗੇ। ਤੋ ਤੀਰਥ ਵਾਸੀ ਜਿਹੜੇ ਹੁੰਦੇ ਉਹ ਤੀਰਥਾਂ ਦੇ ਕੋਲ ਰਹਿ ਕੇ ਵੀ ਤੀਰਥਾਂ ਦਾ ਮਹਾਤਮ ਨਹੀਂ ਜਾਣਦੇ।
ਨੈ ਸ਼ਰਧਾ ਸੋ ਦੇਹ ਇਸ਼ਨਾਨੀ,
ਉਹ ਸ਼ਰਧਾ ਨਾਲ ਉੱਥੇ ਇਸ਼ਨਾਨ ਨਹੀਂ ਕਰਦੇ ਜਿਹੜੇ ਤੀਰਥ ਵਾਸੀ ਹੁੰਦੇ ਹਨ।
ਨਿਸ ਦਿਨ ਮੂੜ ਅਵਗਿਆ ਠਾਨੀ,
ਸਗੋਂ ਉਹ ਜਿਹੜੇ ਮੂਰਖ ਗੰਗਾ ਦੇ ਕੰਢੇ ਰਹਿਣ ਵਾਲੇ ਹੁੰਦੇ ਧਰਮ ਸਥਾਨਾਂ ਜਿਹੜੇ ਤੀਰਥ ਨੇ ਉੱਥੇ ਸਗੋਂ ਆਪਣੇ ਘਰਾਂ ਦਾ ਵੀ ਜਿਹੜਾ ਜੂਠਾ ਮੂਠਾ ਪਾਣੀ ਵਿੱਚ ਵਹਾ ਦਿੰਦੇ ਆ, ਉਹਨਾਂ ਨੂੰ ਉਹਦਾ ਮਹਾਤਮ ਹੀ ਨਹੀਂ ਪਤਾ। ਕਿੱਡੀ ਪਵਿੱਤਰ ਨਦੀ ਆ ਦੇਵ ਨਦੀ, ਗੰਗਾ ਕਹੀ ਜਾਂਦੀ। ਜਦੋਂ ਉੱਪਰੋਂ ਚੱਲਦੀ ਆ ਗੰਗੋਤਰੀ ਤੋਂ ਹੇਮਕੁੰਡ ਸਾਹਿਬ ਨੂੰ ਜਾਈਏ, ਕਿੰਨਾ ਨਿਰਮਲ ਪਾਣੀ ਕੱਛ ਵਰਗਾ ਆਉਂਦਾ ਨਾਲ ਨਾਲ ਵਗਦਾ। ਪਰ ਆ ਜਦੋਂ ਅੱਗੇ ਅੱਗੇ ਜਿਵੇਂ ਜਿਵੇਂ ਲੋਕਾਂ ਦੇ ਸ਼ਹਿਰਾਂ ਦਾ ਗੰਦ, ਜਿਹਨੇ ਜਿਹਨਾਂ ਸ਼ਹਿਰਾਂ ਚ ਤੀਰਥ ਬਣੇ ਆ ਉਹਦੇ ਚ ਮਿਲਦਿਆਂ ਮਿਲਦਿਆਂ ਕਿੰਨੀ ਮਲਿਨ ਹੋ ਜਾਂਦੀ ਹੈ, ਉਹ ਜਾਣਦੇ ਹੀ ਨਹੀਂ ਉਸ ਮਹਾਤਮ ਨੂੰ। ਕਹਿਣ ਤੋਂ ਭਾਵ ਵੀ ਉਹ ਸਗੋਂ ਉਹਨਾਂ ਤੀਰਥਾਂ ਦੀ ਅਵੱਗਿਆ ਹੀ ਕਰਦੇ ਆ, ਕੋਲ ਰਹਿ ਕੇ ਵੀ ਨਾ ਤੀਰਥਾਂ ਦਾ ਅਵੱਗਿਆ ਹੀ ਕਰਦੇ, ਵੀ ਉਹਦੇ ਵਿੱਚ ਜੋ ਆਪਣਾ ਗੰਦ ਮੰਨਦਾ ਪਾਈ ਜਾਂਦੇ ਹਨ।
ਜਾਏ ਦੂਰ ਤੇ ਸਾਦਰ ਮੱਜੇ,
ਜਿਹੜੇ ਦੂਰੋਂ ਜਾਂਦੇ ਆ ਲੋਕ ਉਹ ਸ਼ਰਧਾ ਨਾਲ ਜਾਂਦੇ ਔਰ ਜਾ ਕੇ ਉਹਨਾਂ ਤੀਰਥਾਂ ਤੇ ਇਸ਼ਨਾਨ ਕਰਦੇ ਹਨ।
ਸ਼ੁਭ ਫਲ ਪ੍ਰਾਪਤ ਕਲ ਮਲ ਭੱਜੇ,
ਔਰ ਉਹਨਾਂ ਦੇ ਪਾਪ ਦੂਰ ਹੁੰਦੇ ਨੇ, ਉਹਨਾਂ ਨੂੰ ਸ਼ੁਭ ਮਤੀ ਦੀ ਪ੍ਰਾਪਤੀ ਹੁੰਦੀ ਤੀਰਥਾਂ ਤੇ ਇਸ਼ਨਾਨ ਕਰਕੇ।
ਤਿਮ ਇਹੋ ਮੂਰਖ ਹਿਰਦੇ ਮਲੀਨੇ,
ਹੁਣ ਇਹ ਹੁਣ ਰਹਿੰਦੇ ਵੇਖੋ ਸਤਿਗੁਰਾਂ ਦੇ ਕੋਲ ਹੀ ਪਏ ਨੇ ਪਰ ਗੁਰੂ ਸਾਹਿਬ ਦੀ ਮਹਿਮਾ ਨਹੀਂ ਜਾਣਦੇ। ਮਹਾਰਾਜ ਜੀ ਦੀ ਅਵੱਗਿਆ ਕਰਨ ਨੂੰ ਹੀ ਤਿਆਰ ਹੋ ਗਏ, ਮਾੜੀ ਮੱਤ ਵਾਲੇ। ਕੋਲ ਰਹਿ ਕੇ ਵੀ ਦੂਰ ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਕਈ ਦੂਰ ਰਹਿ ਕੇ ਵੀ ਨੇੜੇ ਹੋ ਜਾਂਦੇ ਤੇ ਕਈ ਬਿਲਕੁਲ ਕੋਲ ਹੋ ਕੇ ਵੀ ਦੂਰ। ਮਹਾਰਾਜ ਜੀ ਨੇ ਗੁਰਬਾਣੀ ਚ ਉਦਾਹਰਣ ਦਿੱਤੀ, ਪਾਤਸ਼ਾਹ ਕਹਿੰਦੇ ਕਮਲ ਦਾ ਫੁੱਲ ਪਾਣੀ ਚ ਹੁੰਦਾ ਨਾ, ਆਲੇ ਦੁਆਲੇ ਉਹਦੇ ਜਾਲਾ ਹੁੰਦਾ, ਉਹਦੀ ਜੜ ਦੇ ਵਿੱਚ ਰਹਿੰਦਾ ਡੱਡੂ, ਬਿਲਕੁਲ ਕਮਲ ਦੇ ਫੁੱਲ ਦੀ ਜੜ ਚ। ਡੱਡੂ ਉਸ ਕਮਲ ਦੇ ਫੁੱਲ ਦੀ ਸਾਰ ਨਹੀਂ ਜਾਣਦਾ, ਉਹ ਆਲੇ ਦੁਆਲੇ ਜਿਹੜਾ ਜਾਲਾ ਉਹਨੂੰ ਪਖਦਾ, ਭਵਰਾ ਨਹੀਂ ਰਹਿੰਦਾ ਉੱਥੇ। ਜਿਹੜਾ ਭਵਰਾ ਉਹ ਕੋਹਾਂ ਦੂਰ ਹੁੰਦਾ ਕਮਲ ਦੇ ਫੁੱਲ ਤੋਂ, ਉਹ ਆਉਂਦਾ ਉੱਡ ਕੇ ਕਮਲ ਦੇ ਫੁੱਲ ਦੇ ਉੱਤੇ ਬਹਿੰਦਾ, ਉਹਦਾ ਪਰਾਗ ਲੈਂਦਾ, ਉਹਦਾ ਰਸ ਲੈਂਦਾ, ਉਹ ਦੂਰੋਂ ਆ ਕੇ ਰਸ ਲੈਂਦਾ। ਜਿਹੜਾ ਜੜ ਦੇ ਵਿੱਚ ਡੱਡੂ ਰਹਿੰਦਾ ਉਹ ਕਮਲ ਦੇ ਫੁੱਲ ਦੀ ਸਾਰ ਨਹੀਂ ਜਾਣਦਾ, ਗੁਰਬਾਣੀ ਦਾ ਬਾਂਹ ਵਾਹ। ਪਖਸ ਸਿਵਾਲ ਬਸਸ ਨਿਰਮਲ ਜਲ ਪਦਮਨ ਜਾਵਲ ਰੇ, ਗੁਰਦੇਵ ਕਹਿੰਦੇ ਉਹ ਜਾਲਾ ਹੀ ਪਖਦਾ, ਉਹ ਕਮਲ ਦੇ ਫੁੱਲ ਦੀ ਸਾਰ ਨਹੀਂ ਜਾਣਦਾ ਪਰ ਭਵਰਾ ਉਹਦਾ ਰਸ ਮਾਣਦਾ। ਇਸੇ ਤਰ੍ਹਾਂ ਕਈ ਕੋਲ ਰਹਿ ਕੇ ਵੀ ਰਸ ਨਹੀਂ ਲੈ ਸਕਦੇ ਤੇ ਕਈ ਦੂਰੋਂ ਆ ਕੇ ਰਸ ਮਾਣ ਲੈਂਦੇ। ਸਾਡੇ ਵਰਗੇ ਧਾਰਮਿਕ ਖਿੱਤੇ ਵਿੱਚ ਸੇਵਾਵਾਂ ਨਿਭਾਉਣ ਵਾਲੇ ਧਰਮ ਸਥਾਨਾਂ ਤੇ ਰਹਿੰਦੇ ਆ ਸਦਾ, ਧਰਮ ਸਥਾਨ ਤੇ ਧਰਮ ਸਥਾਨਾਂ ਤੇ ਸੇਵਾਵਾਂ ਨਿਭਾ ਕੇ ਵੀ ਦੂਰ ਹੁੰਦੇ ਆ ਕਈ ਵਾਰੀ, ਤੇ ਕੋਈ ਦੂਰੋਂ ਰਹਿ ਕੇ ਵੀ ਸਾਹਿਬ ਦੇ ਆ ਕੇ ਨੇੜੇ ਹੋ ਜਾਂਦਾ ਹੈ। ਇਸ ਕਰਕੇ ਭਾਈ ਜ਼ਰੂਰੀ ਨਹੀਂ ਵੀ ਜਿਹੜੇ ਨੇੜੇ ਰਹਿੰਦੇ ਆ ਉਹ ਮਹਾਰਾਜ ਜੀ ਦੇ ਨੇੜੇ ਹੋ ਗਏ, ਉਹ ਕਈ ਵਾਰੀ ਕੋਲ ਰਹਿ ਕੇ ਵੀ ਸਾਰ ਨਹੀਂ ਜਾਣਦੇ। ਕੋਲ ਰਹਿ ਕੇ ਵੀ ਹੁਣ ਬਾਂਦਰ ਦੇ ਗਲ ਦੇ ਵਿੱਚ ਰਤਨ ਪਿਆ ਹੋਵੇ ਉਹਨੂੰ ਕੀ ਪਤਾ ਇਹਦੀ ਸਾਰ ਕੀ ਹੈ, ਗਧੇ ਦੇ ਗਲ ਦੇ ਵਿੱਚ ਕੋਈ ਹੀਰਾ ਪਾ ਦੇਵੇ ਹੁਣ ਗਧੇ ਨੂੰ ਕੀ ਪਤਾ ਵੀ ਇਹ ਹੀਰਾ ਕਿ ਕੀ ਹੈ। ਏਦਾਂ ਕਈ ਵਾਰੀ ਕੋਲ ਰਹਿ ਕੇ ਵੀ ਕਈ ਸਾਹਿਬ ਜੀ ਦੀ ਮਹਿਮਾ ਨੂੰ ਭੇਦ ਨੂੰ ਨਹੀਂ ਜਾਣਦੇ। ਇਸੇ ਤਰ੍ਹਾਂ ਇਹ ਸੀ, ਕਿੱਥੇ ਉਹ ਭਾਈ ਖੇਡਾ ਸੋਇਨੀ ਵਰਗੇ ਦੂਰੋਂ ਆਏ ਆਤਮ ਗਿਆਨੀ ਹੋ ਕੇ, ਭਾਈ ਪਾਰੋ ਜੀ ਜੁਲਕਾ ਵਰਗੇ, ਭਾਈ ਮਥੋ ਜੀ ਮੁਰਾਰੀ ਜੀ ਵਰਗੇ, ਪਿੱਛੇ ਕਥਾ ਸੁਣੀ ਆਪ ਜੀ ਨੇ ਪ੍ਰੇਮੇ ਕੋੜੀ ਵਰਗੇ, ਉਹ ਆਨੰਦ ਲੈ ਗਏ ਆਤਮ ਗਿਆਨ, ਇਹ ਕੋਲ ਰਹਿ ਕੇ ਵੀ ਖਾਲੀ ਰਹਿ ਗਏ। ਉਹ ਉਦਾਹਰਣ ਇੱਥੇ ਮਹਾਂਕਵੀ ਜੀ ਦੇ ਰਹੇ ਨੇ, ਕਹਿੰਦੇ ਜਾਹੇ ਦੂਰ ਤੇ ਸਾਦਰ ਮੱਝਾਂ, ਸ਼ੁਭ ਫਲ ਪ੍ਰਾਪਤ ਕਲਮਲ ਭੱਜੈ, ਤਿਮ ਇਹ ਮੂਰਖ ਹਿਰਦੇ ਮਲੀਨੇ, ਗੁਰੂ ਮਹਾਤਮ ਨਹਿ ਮਨ ਚੀਨੇ। ਇਹ ਸਤਿਗੁਰਾਂ ਦਾ ਮਹਾਤਮ ਨਹੀਂ ਜਾਣਦੇ।
ਲੱਗੇ ਅਵਗਿਆ ਕਰਨ ਕੁਟਾਲੀ,
ਇਹ ਹੁਣ ਸਤਿਗੁਰਾਂ ਦੀ ਅਵਗਿਆ ਕਰਨ ਲੱਗੇ ਮਾੜੇ ਤਰੀਕੇ। ਕੁਟਾਲੀ ਕਹਿੰਦੇ ਮਾੜੇ ਤਰੀਕੇ ਨਾਲ ਸਤਿਗੁਰਾਂ ਦੀ ਅਵਗਿਆ ਕਰਨ ਦੀ ਸੋਚ ਲਈ ਇਹਨਾਂ ਨੇ।
ਹੰਕਾਰੀ ਦੁਰਮਤੀ ਕੁਚਾਲੀ,
ਹੰਕਾਰੀ ਨੇ ਖੋਟੀ ਮਤ ਵਾਲੇ ਕੁਝ ਚਾਲ ਚੱਲਣ ਵਾਲੇ ਹੋ ਗਏ।
ਸਤਿਗੁਰ ਨਿਕਟ ਜਾਏ ਕਰ ਬੈਸੇ,
ਆ ਗਏ ਗੋਂਦੇ ਦੀ ਜਿਹੜੀ ਔਲਾਦ ਸੀ, ਗੋਂਦਾ ਵੀ ਵੇਖ ਕੇ ਮੱਥੇ ਤੇ ਪਛਤਾਵਾ ਪਿਆ ਕਰਦਾ ਹੋਣਾ ਸੱਚਖੰਡ ਚ, ਵੀ ਮੇਰੇ ਘਰ ਇਹ ਨਲਾਇਕ ਕਾਹਨੂੰ ਜੰਮ ਪਏ, ਸਤਿਗੁਰਾਂ ਦੇ ਵਿਰੋਧੀ ਹੋ ਗਏ। ਕਹਿੰਦੇ ਉਸ ਵਕਤ ਇਹ ਸਤਿਗੁਰਾਂ ਦੇ ਕੋਲ ਆ ਕੇ ਬੈਠ ਗਏ।
ਧਰੇ ਲੋਭ ਬੋਲੇ ਤਬ ਐਸੇ,
ਕਾਲ ਚ ਰੱਖ ਕੇ ਲੋਭ ਰੱਖ ਕੇ ਬੋਲੇ ਕਹਿਣ ਲੱਗੇ।
ਹਮਰੇ ਨਗਰ ਵਾਸ ਜੇ ਕੀਜੇ,
ਕਹਿਣ ਲੱਗੇ ਜੀ ਜੇ ਸਾਡੇ ਨਗਰ ਚ ਵਸਣਾ ਤੁਸੀਂ, ਜਾ ਕੇ ਕਹਿੰਦੇ ਜੀ ਇਹ ਨਗਰ ਸਾਡਾ, ਜੇ ਸਾਡੇ ਨਗਰ ਵਿੱਚ ਵਸਣਾ,
ਕੁਝ ਸਿਰਦਾਰੀ ਕੋ ਹਮ ਦੀਜੇ,
ਫਿਰ ਸਾਨੂੰ ਵੀ ਥੋੜੀ ਬਹੁਤੀ ਚੌਧਰਤਾ ਬਖਸ਼ੋ, ਸਾਨੂੰ ਵੀ ਕੋਈ ਸਰਦਾਰੀ ਹੱਕ ਬਖਸ਼ੋ।
ਅਪਰ ਸਰਬਈ ਮਾਨੇ ਆਨ,
ਅਸੀਂ ਸਾਰੇ ਤੁਹਾਡੀ ਆਨ ਮੰਨਦੇ ਹਾਂ।
ਯਥਾ ਯੋਗ ਦੇਵੇ ਕਰ ਆਨ,
ਤੁਹਾਡੇ ਚਰਨਾਂ ਚ ਆਉਂਦੇ ਆ ਲੋਕ ਸਾਰੇ, ਤੁਹਾਨੂੰ ਚੜਾਵਾ ਚੜਾਉਂਦੇ ਹਨ, ਪਿਟਾਵਾਂ ਅਰਪਦੇ ਹਨ।
ਬਹੁ ਸੰਮਤ ਬੀਤੇ ਤੁਮ ਰਹੋ,
ਤੁਸੀਂ ਇੱਥੇ ਰਹਿੰਦੇ ਹੋ, ਬੜੇ ਸਾਲ ਹੋ ਗਏ ਨੇ ਤੁਹਾਨੂੰ ਇੱਥੇ ਰਹਿੰਦੇ ਆ।
ਅਨਕੇ ਉਪਾਇਨ ਜਗ ਤੇ ਲਹੋ,
ਪਾਰ ਤੋਂ ਅਨੇਕਾਂ ਪ੍ਰਕਾਰ ਦੀਆਂ ਪਿਟਾਵਾਂ ਲੈਂਦੇ ਹੋ, ਲੋਕ ਆ ਕੇ ਤੁਹਾਨੂੰ ਚੜਾਵਾ ਚੜਾਉਂਦੇ ਹਨ।
ਪੂਰਬ ਅਲਪ ਹੁਤੀ ਗੁਜਰਾਨ,
ਪਹਿਲਾਂ ਤਾਂ ਚਲੋ ਥੋੜੀ ਗੁਜਰਾਨ ਸੀ, ਥੋੜੀ ਆਮਦਨ ਸੀ ਤੁਹਾਡੇ ਘਰ ਵਿੱਚ।
ਅਬ ਮਾਨੇ ਬੋ ਆਨ ਜਹਾਨ,
ਹੁਣ ਤਾਂ ਸਾਰਾ ਜਹਾਨ ਹੀ ਤੁਹਾਨੂੰ ਮੰਨਦਾ, ਆ ਕੇ ਪੂਜਦਾ, ਮੇਲਾ ਲੱਗਾ ਰਹਿੰਦਾ।
ਮਤ ਮੰਦਨ ਤੇ ਸੁਨਗਤ ਦਾਨੀ,
ਸਾਨੂੰ ਵੀ ਵਿੱਚੋਂ ਮਹਾਰਾਜ ਹਿੱਸਾ ਬਖਸ਼ੋ, ਸਾਡਾ ਵੀ ਨਗਰ ਹੈ, ਨਗਰ ਸਾਡੇ ਚ ਤੁਸੀਂ ਵਸਦੇ ਹੋ। ਇਹਨਾਂ ਮਾੜੀ ਮਤ ਵਾਲਿਆਂ ਦੀ ਖੋਟੀ ਬਿਰਤੀ ਮਹਾਰਾਜ ਜੀ ਨੇ ਜਾਣੀ।
ਸਹਿਜ ਸੁਭਾਇਕ ਬੋਲੇ ਬਾਣੀ,
ਪਾਤਸ਼ਾਹ ਸੁਧੇ ਸਿੱਧ ਸੁਭਾਵਕ ਬੋਲੇ ਗਰੀਬ ਨਵਾਜ,
ਲੰਗਰ ਵਿਖੇ ਗਮਨ ਕਰ ਜਾਵੋ।
ਮਹਾਰਾਜ ਜੀ ਕਹਿੰਦੇ ਭਾਈ ਜੇ ਘਰ ਚ ਲੰਗਰ ਪ੍ਰਸ਼ਾਦੇ ਦੀ ਕਿੱਲਤ ਹੈ, ਕਮੀ ਹੈ, ਤੇ ਇੱਦਾਂ ਕਰੋ ਵੀ ਜਾਓ ਲੰਗਰਾਂ ਵਿੱਚ,
ਜਿੱਤੋ ਅੰਨ ਚਾਓ ਤੈ ਖਾਵੋ,
ਜਿੰਨਾ ਲੰਗਰ ਪ੍ਰਸ਼ਾਦਾ ਛਕਣਾ ਛਕੋ, ਜੇ ਘਰ ਲੈ ਕੇ ਜਾਣਾ ਘਰ ਲੈ ਜਾਓ। ਮਹਾਰਾਜ ਕਹਿੰਦੇ ਇੱਥੇ ਤਾਂ ਗੱਫਾ ਵਰਤਦਾ ਲੰਗਰ ਚੱਲਦਾ, ਮਾਇਆ ਤਾਂ ਅਸੀਂ ਵੀ ਨੀ ਰੱਖਦੇ, ਇੱਕ ਦਿਨ ਚ ਜਿੰਨਾ ਖਰਚ ਹੋ ਜੇ ਓਨਾ ਕੀ ਰਹਿੰਦਾ ਪਹਿਰਾ। ਮਹਾਰਾਜ ਕਹਿੰਦੇ ਜੇ ਲੰਗਰ ਪ੍ਰਸ਼ਾਦੇ ਦੀ ਕੋਈ ਕਮੀ ਹੈ ਤੇ ਗੁਰੂ ਕੇ ਲੰਗਰਾਂ ਚ ਜਾਓ, ਨਾਲੇ ਛਕੋ ਨਾਲੇ ਪਰਿਵਾਰ ਨੂੰ ਛਕਾਓ।
ਦੇਸ਼ ਵਿਦੇਸ਼ੀ ਸੰਗਤ ਸਾਰੀ,
ਦੇਸ਼ਾਂ ਵਿਦੇਸ਼ਾਂ ਤੋਂ ਜਿੰਨੀ ਸੰਗਤ ਆਉਂਦੀ ਹੈ,
ਚਲੇ ਦੇਗ ਤੈ ਅਚੇ ਆਹਾਰੀ,
ਸਭ ਲਈ ਲੰਗਰ ਚੱਲਦਾ, ਸਭ ਉੱਥੇ ਭੋਜਨ ਛਕਦੇ ਹਨ।
ਹਟਕਾਰ ਨ ਕਿਸ ਕੀ ਤਿਸ ਥਾਨ,
ਉੱਥੇ ਕਿਸੇ ਨੂੰ ਨੀ ਰੋਕਿਆ ਜਾਂਦਾ, ਕਿਸੇ ਨੂੰ ਨੀ ਹਟਕਿਆ ਜਾਂਦਾ।
ਸ਼ੁਧਿਤ ਕਰਤ ਸਭ ਭੋਜਨ ਖਾਨ,
ਜਿੰਨਾ ਕੋਈ ਭੁੱਖਾ ਆਉਂਦਾ ਅਰਥੀ ਆਉਂਦਾ ਉਹਨੂੰ ਭੋਜਨ ਪ੍ਰਾਪਤ ਹੁੰਦਾ ਛਕਣ ਲਈ।
ਸੋ ਜਾਨੋ ਸਰਬੰਸ ਹਮਾਰਾ,
ਮਹਾਰਾਜ ਕਹਿੰਦੇ ਇਹੀ ਹੈ ਸਾਡਾ ਸਭ ਕੁਝ, ਜਿਹੜੇ ਲੰਗਰ ਚੱਲਦੇ ਆ ਲੋ ਲੰਗਰ ਤਪਦੇ ਇਹੀ ਹੈ ਸਾਡੇ ਕੋਲ।
ਅਹੇ ਗਰੀਬਨ ਕੇਰ ਗੁਜ਼ਾਰਾ,
ਗਰੀਬਾਂ ਦਾ ਗੁਜ਼ਾਰਾ ਇੱਥੇ ਹੁੰਦਾ ਲੰਗਰਾਂ ਦੇ ਵਿੱਚ।
ਪਿਤਾ ਤਿਹਾਰੇ ਕਛੂ ਨਾ ਚਾਹਾ,
ਸਾਡੇ ਪਿਤਾ ਨੇ ਤਾਂ ਕਦੇ ਕੋਈ ਚਾਹਨਾ ਨਹੀਂ ਕੀਤੀ।
ਘਰੇ ਲੋਭ ਆਏ ਹਮ ਪਾਹਾ,
ਹੁਣ ਲਾਲਚ ਰੱਖ ਕੇ ਸਾਡੇ ਕੋਲੇ ਆਏ ਹੋ।
ਧਨ ਕੋ ਸੰਚਨ ਹਮਰੇ ਨਾਹੀਨ,
ਮਹਾਰਾਜ ਕਹਿੰਦੇ ਅਸੀਂ ਮਾਇਆ ਇਕੱਠੀ ਨੀ ਕਰਦੇ ਆਪਣੇ ਪਾਸ, ਇਹ ਤੁਹਾਨੂੰ ਸਭ ਨੂੰ ਪਤਾ।
ਅੰਨ ਆਦ ਵਸਤੂ ਕਰ ਮਾਇਨਾ,
ਨਾ ਹੀ ਅਸੀਂ ਅਗਲੇ ਦਿਨ ਲਈ ਘਰ ਵਿੱਚ ਕੋਈ ਅੰਨ ਵਸਤੂ ਰੱਖਦੇ, ਇੱਥੇ ਤਾਂ ਗਾਗਰਾਂ ਵੀ ਮੂਧੀਆਂ ਮਾਰ ਦਿੱਤੀਆਂ ਜਾਂਦੀਆਂ ਪਾਣੀ ਰੋੜ ਕੇ।
ਜੋ ਤੁਮ ਕੋ ਹਮ ਦੇਹੇ ਨਿਕਾਸ,
ਜੇ ਅਸੀਂ ਤੁਹਾਨੂੰ ਇੱਥੋਂ ਜਿਹੜਾ ਕੱਢ ਕੇ ਦੇ ਦਈਏ ਵੀ ਅਸੀਂ ਕਿਹੜਾ ਕੋਈ ਰੱਖਿਆ ਜਮਾ ਕਰਕੇ।
ਸੋਨੇ ਰਾਖੇ ਕਛੂ ਆਵਾਸ,
ਕੁਝ ਵੀ ਘਰ ਨੀ ਰੱਖਿਆ, ਜੇ ਗੱਫਾ ਪ੍ਰਸ਼ਾਦਾ ਛਕਣਾ ਲੰਗਰਾਂ ਚ ਛਕੋ, ਕੋਈ ਨੀ ਰੋਕਦਾ।
ਸੁਨ ਗੋਂਦੇ ਸੁਤ ਬਾਕ ਬਖਾਨਿਓ
ਸੁਣ ਕੇ ਅੱਗੋ ਗੋਂਦੇ ਦਾ ਪੁੱਤਰ ਬੋਲਿਆ
ਹਮ ਤੋ ਲੇਨ ਦਰਬ ਕੋ ਠਾਨਿਓ
ਕਹਿੰਦੇ ਜੀ ਲੰਗਰ ਨਹੀਂ ਛਕਣਾ ਅਸੀਂ ਤਾਂ ਗੱਫਾ ਮਾਇਆ ਦਾ ਲੈਣਾ ਧਨ ਲੈਣਾ ਤੁਹਾਡੇ ਕੋਲੋਂ
ਅਪਰ ਵਸਤ ਅਮ ਲੇਤ ਨਕਾਈ
ਸਾਨੂੰ ਨੀ ਕੋਈ ਹੋਰ ਵਸਤੂ ਚਾਹੀਦੀ
ਧਨ ਦੀ ਜੇ ਕਰ ਤਾਰੇ ਸੋਈ
ਸਾਨੂੰ ਤਾਂ ਮਾਇਆ ਦੇ ਉਹਦੇ ਨਾਲ ਅਸੀਂ ਆਪਣਾ ਗੁਜ਼ਾਰਾ ਕਰਾਂਗੇ
ਸਦਨੇ ਆਪਣੇ ਅਚੇ ਆਹਾਰ
ਸਾਨੂੰ ਪੈਸੇ ਦੇ ਦਿਓ ਧਨ ਦਿਓ ਤੇ ਉਹਦੇ ਨਾਲ ਅਸੀਂ ਆਪਣੇ ਘਰ ਆਪੇ ਪਕਾ ਕੇ ਛਕਾਂਗੇ
ਅੰਨ ਖਰੀਦੇ ਮੋਲ ਬਜ਼ਾਰਾ
ਅੰਨ ਅਸੀਂ ਮੁੱਲ ਖਰੀਦ ਲਿਆਵਾਂਗੇ ਬਾਜ਼ਾਰ ਚੋਂ
ਤੁਮਰੇ ਨਿਕਟ ਕਮੀ ਨੈ ਕੋ
ਤੁਹਾਡੇ ਕੋਲ ਕਿਹੜਾ ਕੋਈ ਕਮੀ ਹੈ ਗੁਰੂ ਜੀ
ਸੰਗਤ ਰਹੇ ਪੀਰ ਕਰ ਸੋ
ਤੁਹਾਡੇ ਕੋਲ ਤਾਂ ਇੱਥੇ ਬੇਅੰਤ ਸੰਗਤ ਆਉਂਦੀ ਹੈ
ਨਿਤ ਪ੍ਰਤਿਆਨੇ ਦਰਬ ਉਧਾਰਾ
ਪ੍ਰਤੀ ਮਾਇਆ ਆਉਂਦੀ ਹੈ ਤੁਹਾਡੇ ਪਾਸ
ਦੂਰ ਦੂਰ ਕੇ ਨਰ ਬੋ ਬਾਰਾ
ਦੂਰ ਦੂਰ ਤੋਂ ਲੋਕ ਚੱਲ ਕੇ ਆਉਂਦੇ ਨੇ
ਸ਼ਰਦਾ ਤਰੇ ਨਿਵਾਰੇ ਸੀਸ
ਸ਼ਰਦਾ ਧਰਦੇ ਆ ਕੇ ਸੀਸ ਡਬਾਉਂਦੇ ਨੇ
ਕੇਤਕ ਆਵਤ ਨਿਕਟ ਹਮੀਸ਼
ਵੱਡੇ ਵੱਡੇ ਰਾਜੇ ਵੀ ਤੁਹਾਡੇ ਕੋਲ ਚੱਲ ਕੇ ਆਉਂਦੇ ਹਨ
ਆਏ ਉਪਾਏ ਨੇ ਅਨੇਕ ਪ੍ਰਕਾਰ ਦਿਓ ਹੱਕ ਹਮਾਰਾ
ਜੋ ਸਾਡਾ ਹੱਕ ਦਿਓ ਜਿਹੜਾ ਸਾਡਾ ਬਣਦਾ ਹਾਂਜੀ
ਸੁਨ ਸ਼੍ਰੀ ਅਮਰ ਕੇ ਉਹ ਤਿੰਨ ਫੇਰ
ਕੇ ਸਤਿਗੁਰੂ ਜੀ ਅੱਗੋਂ ਬੋਲੇ
ਧਨ ਕੋ ਲੋਭ ਕਰ ਤੋ ਢੇਰ
ਕਹਿੰਦੇ ਧਨ ਦਾ ਲਾਲਚ ਕਰ ਦਿਓ ਤੁਸੀਂ
ਗੁਰ ਕੇ ਸਦਨ ਮਿਲੇਗੀ ਦੇਗ
ਗੁਰੂ ਘਰ ਹੈ ਇੱਥੇ ਲੰਗਰ ਮਿਲ ਜਾਏਗਾ ਜੇ ਦੇਗ ਛਕਣੀ ਆ ਲੰਗਰ ਛਕੋ
ਅਵਰ ਲੋਭ ਤਿਆਗੋ ਤੁਮ ਬੇਗ
ਇਹ ਲੋਭ ਲਾਲਚ ਤਿਆਗੋ
ਆਏ ਤ੍ਰਿਸ਼ਨਾ ਅਧਿਕ ਕਰ ਤੋ
ਤੁਸੀਂ ਇਹ ਤ੍ਰਿਸ਼ਨਾ ਕਰਦੇ ਹੋ ਕਿਉਂ ਆਪਣੇ ਮਨ ਚ ਲਾਲਚ ਕਰਦੇ ਹੋ
ਹਮ ਸੋ ਤਨ ਕੇ ਹੇਤ ਅਰਥ ਹੋ
ਵਾਸਤੇ ਸਾਡੇ ਨਾਲ ਕਾਹਨੂੰ ਅੜਦੇ ਹੋ
ਐਸੇ ਬਹੁਤ ਪਈ ਤਕਰਾਰ
ਤਕਰਾਰਬਾਜ਼ੀ ਕਰਨ ਲੱਗ ਪਏ ਜੀ ਸਾਡੀ ਜ਼ਮੀਨ ਹੈ ਸਾਡਾ ਨਗਰ
ਓੜਕ ਦੁਸ਼ਟ ਕਰਤ ਪੇਰਾਰ
ਫੇਰ ਨੂੰ ਇਹਨਾਂ ਨੇ ਝਗੜਾ ਕਰ ਲਿਆ ਸਤਿਗੁਰਾਂ ਨਾਲ
ਕਹਿਤ ਪਏ ਹਮ ਦਿੱਲੀ ਜਾਵੇ
ਅਸੀਂ ਤਾਂ ਹੁਣ ਦਿੱਲੀ ਜਾਵਾਂਗੇ ਬਾਦਸ਼ਾਹ ਅਕਬਰ ਕੋਲ
ਪਰ ਫਰਿਆਦ ਤੁਮ ਤੇ ਧਨ ਪਾਵੇ
ਉੱਥੇ ਫਰਿਆਦ ਕਰਕੇ ਆਪਣਾ ਹਿੱਸਾ ਤੁਹਾਡੇ ਕੋਲੋਂ ਲਵਾਂਗੇ
ਸਤਿਗੁਰ ਕੇ ਖੁਸ਼ੀ ਸੋ ਕਰੋ
ਮਹਾਰਾਜ ਕਹਿੰਦੇ ਜੋ ਤੁਹਾਡੀ ਖੁਸ਼ੀ ਆਉਂਦੀ ਕਰੋ ਇੱਥੇ ਤਾਂ ਲੰਗਰ ਲੈਣਾ ਤੇ ਲੰਗਰ ਛਕੋ ਉਹ ਲੰਗਰ ਵਿੱਚੋਂ ਭੋਜਨ ਜ਼ਰੂਰ ਮਿਲ ਜਾਏਗਾ ਪਾਤਸ਼ਾਹ ਕਹਿੰਦੇ ਗੁਰੂ ਕਾ ਗੁਰੂ ਨਾਨਕ ਸਾਹਿਬ ਦਾ ਘਰ ਹੈ ਇਹਦੇ ਤੇ ਕਿਸੇ ਇੱਕ ਪਰਿਵਾਰ ਦਾ ਕਬਜ਼ਾ ਥੋੜੀ ਕਰਾਉਣਾ ਤੇ ਨਾਲੇ ਜਗ੍ਹਾ ਜਿਹੜੀ ਜ਼ਮੀਨ ਨਗਰ ਤਾਂ ਗੁਰੂ ਸਾਹਿਬ ਨੇ ਵਸਾਇਆ ਜਗ੍ਹਾ ਜਿਹੜੀ ਸੀ ਉਹ ਵੀ ਇਹਨਾਂ ਦੇ ਬਜ਼ੁਰਗ ਦੀ ਨਹੀਂ ਸੀ ਉਹਦੇ ਨਾਂ ਤੇ ਵਸਾ ਦਿੱਤਾ ਸਤਿਗੁਰਾਂ ਨੇ ਭਲਾ ਕੀਤਾ ਉਹਦੀ ਭਾਵਨਾ ਪੂਰੀ ਹੋ ਗਈ ਹੁਣੇ ਆ ਕੇ ਆਪਣੀ ਆਪਣੱਤ ਜਮਾਉਂਦੇ ਯੋਗ ਨਹੀਂ ਸੀ ਕਹਿੰਦੇ ਅਸੀਂ ਦਿੱਲੀ ਜਾਵਾਂਗੇ ਮਹਾਰਾਜ ਕਹਿੰਦੇ ਰਾਜ ਰਾਜ ਜਾਓ ਖੁਸ਼ੀਆਂ ਨਾਲ ਜਾਓ ਜੋ ਤੁਹਾਡੇ ਚਿੱਤ ਵਿੱਚ ਆਉਂਦਾ ਬਾਦਸ਼ਾਹ ਕੋਲ ਪਹੁੰਚ ਰਹੇ ਨੇ ਗੁਰੂ ਤੋਂ ਬੇਮੁੱਖ ਹੋਇਆ ਨੂੰ ਹੁਣ ਕਿੱਥੇ ਢੋਈ ਮਿਲਦੀ ਆ ਗੁਰੂ ਖਾਲਸਾ ਜੀ ਦਰਬਦਾਰ ਭਟਕਦੇ ਫਿਰਦੇ ਆ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।